SBS Radio.
ਅੱਜ ਦੀਆਂ ਮੁੱਖ ਖਬਰਾਂ ਵਿੱਚ ਸੰਸਦ ਵਿੱਚ ਡਿਪਟੀ ਸਪੀਕਰ ਦੀ ਕੁਰਸੀ ਦੀ ਬਾਜ਼ੀ 'ਚ ਸਰਕਾਰ ਨੂੰ ਝਟਕਾ, ਇੱਕ ਕੋਰੀਅਨ ਫਿਲਮ ਵੱਲੋਂ ਨਵਾਂ ਮਾਰਕਾ, ਬਿਹਤਰੀਨ ਫਿਲਮ ਵਜੋਂ ਅਕੈਡਮੀ ਅਵਾਰਡ ਜਿੱਤਿਆ ਅਤੇ ਬੰਗਲਾਦੇਸ਼ ਭਾਰਤ ਨੂੰ ਚਿੱਤ ਕਰਦਿਆਂ ਬਣਿਆ ਅੰਡਰ 19 ਵਿਸ਼ਵ ਕੱਪ ਚੈਂਪੀਅਨ। SBS ਪੰਜਾਬੀ ਤੋਂ ਮੈਂ ਹਾਂ ਪ੍ਰੀਤਿੰਦਰ ਸਿੰਘ ਗਰੇਵਾਲ ਅਤੇ ਹੁਣ ਸੁਣੋ ਖਬਰਾਂ ਵਿਸਥਾਰ ਨਾਲ। ਫੈਡਰਲ ਸਰਕਾਰ ਨੂੰ ਅੱਜ ਉਦੋਂ ਨਮੋਸ਼ੀ ਝੱਲਣੀ ਪਈ ਜਦੋਂ ਉਹਨਾਂ ਦਾ ਉਮੀਦਵਾਰ ਸੰਸਦ ਵਿੱਚ ਹਾਊਸ ਆਫ ਰੈਪ੍ਰਜੈਂਟੇਟਿਵ ਵਿੱਚ ਉਪ ਸਪੀਕਰ ਦੀ ਕੁਰਸੀ ਤੋਂ ਬੈਠਣੋਂ ਵਾਂਝਾ ਰਹਿ ਗਿਆ। ਨੈਸ਼ਨਲ ਪਾਰਟੀ ਤੋਂ ਤੋੜ ਵਿਛੋੜੇ ਪਿੱਛੋਂ ਸੰਸਦ ਲੀਓ ਓਬਰਾਇਨ ਇਸ ਅਹੁਦੇ ਲਈ ਕੋਲੀਸ਼ਨ ਦੇ ਉਮੀਦਵਾਰ ਵਿਕਟੋਰੀਅਨ ਸੰਸਦ ਡੇਮੀਅਨ ਡਰੰਮ ਨੂੰ ਹਰਾਉਣ 'ਚ ਕਾਮਯਾਬ ਰਹੇ ਨੇ। ਸ਼੍ਰੀ ਬ੍ਰਾਇਨ ਨੈਸ਼ਨਲ ਪਾਰਟੀ ਨਾਲ ਨਾਰਾਜ਼ਗੀ ਪਿੱਛੋਂ ਅਜੇ ਵੀ ਲਿਬਰਲ ਨੈਸ਼ਨਲ ਪਾਰਟੀ ਦੀ ਹਮਾਇਤ ਵਿੱਚ ਦੱਸੇ ਜਾਂਦੇ ਨੇ, ਪਰ ਵਿਰੋਧੀ ਧਿਰ ਆਗੂ ਐਂਥਨੀ ਐਲਬਨੀਜ਼ੀ ਨੇ ਆਖਿਆ ਕਿ ਸਰਕਾਰ ਵਿੱਚ ਹੁਣ ਸਭ ਅੱਛਾ ਨਹੀਂ ਹੈ।
I think we've just seen the stability of the coalition on full view. Absolutely. On full view. Absolutely. For everyone, for all to see, government members running against each other for a position of Deputy Speaker of the House of Representatives.
ਪਰ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਇਸ ਗੱਲ ਦੇ ਮੱਦੇਨਜ਼ਰ ਮਿੱਠੇ ਪੋਚੇ ਮਾਰਦਿਆਂ ਕਿਹਾ ਕਿ ਐਡੀ ਵੀ ਗੱਲ ਨਹੀਂ ਜਿੱਡੀ ਬਣਾਈ ਜਾ ਰਹੀ ਹੈ। ਸ਼੍ਰੀ ਓਬਰਾਇਨ ਅਜੇ ਵੀ ਕੋਲੀਸ਼ਨ ਦੀ ਸਰਕਾਰ ਦੀ ਹਮਾਇਤ ਵਿੱਚ ਹੀ ਹਨ।
I'm pleased to see that the government members received the full confidence of all members of the House. Yeah. Mr. Speaker, the member for Wide Bay and his experience that he brings to this House as a policeman, Mr. Speaker, I more than most have a members deep understanding left of what he brings to this House.
ਦੱਖਣੀ ਕੋਰੀਆ ਦੀ ਫਿਲਮ ਪੈਰਾਸਾਈਟ ਬਿਹਤਰੀਨ ਫਿਲਮ ਦਾ ਅਕੈਡਮੀ ਅਵਾਰਡ ਜਿੱਤਣ ਵਾਲੀ ਪਹਿਲੀ ਗੈਰ ਅੰਗਰੇਜ਼ੀ ਫਿਲਮ ਬਣ ਗਈ ਹੈ। ਉਧਰ ਅਮਰੀਕਾ ਦੇ ਹਾਂਡੇ ਹੋਏ ਕਲਾਕਾਰ ਬ੍ਰੈਡ ਪਿਟ ਨੂੰ ਵਨਸ ਅਪੋਨ ਅ ਟਾਈਮ ਇਨ ਹਾਲੀਵੁੱਡ ਵਿੱਚ ਇੱਕ ਸਹਿ ਕਲਾਕਾਰ ਵਜੋਂ ਕੰਮ ਲਈ ਬੈਸਟ ਸਪੋਰਟਿੰਗ ਐਕਟਰ ਦਾ ਸਨਮਾਨ ਮਿਲਿਆ ਹੈ। 56 ਸਾਲਾ ਇਸ ਕਲਾਕਾਰ ਨੇ ਇਨਾਮ ਲੈਂਦਿਆਂ ਡਾਇਰੈਕਟਰ ਕੁਇੰਟਨ ਟੈਰੰਟੀਨੋ ਅਤੇ ਅਦਾਕਾਰ ਰਿਨਾਲਡੋ ਡਿਕੈਪਰੀਓ ਦੀ ਭਰਪੂਰ ਅਲਫਾਜ਼ਾਂ 'ਚ ਸਿਫਤ ਕੀਤੀ ਹੈ।
This really is about Quentin Jerome Tarantino. You are original, you are one of a kind. The film industry would be a much drier place without you, and I love the ethos you gave Cliff Booth. Look for the best in people, expect the worst, but look for the best. Leo, I'll ride on your coattails any day, man. The view's fantastic.
ਨਿਊ ਸਾਊਥ ਵੇਲਸ ਵਿੱਚ ਹੋਈ ਭਾਰੀ ਬਾਰਿਸ਼ ਨੇ ਸਿਡਨੀ ਦੇ ਕੁਝ ਹਿੱਸਿਆਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ। ਸਿਡਨੀ ਦੇ ਮੁੱਖ ਡੈਮਾਂ 'ਚ ਪਾਣੀ ਦਾ ਸਤਰ ਪਿਛਲੇ 3 ਸਾਲਾਂ 'ਚ ਹੁਣ ਸਭ ਤੋਂ ਵੱਧ ਦਰਜ ਕੀਤਾ ਗਿਆ ਹੈ। ਇਸ ਭਾਰੀ ਮੀਂਹ ਦੇ ਚੱਲਦਿਆਂ ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਜਗ੍ਹਾਵਾਂ 'ਤੇ ਜਾਣਾ ਪਿਆ ਅਤੇ ਕਈ ਜਗ੍ਹਾ ਬਿਜਲੀ ਕੁੱਲ ਹੈ। ਨਿਊ ਸਾਊਥ ਵੇਲਸ ਐਮਰਜੈਂਸੀ ਸਰਵਿਸਿਜ਼ ਵੱਲੋਂ ਐਂਡਰਿਊ ਰਿਚਰਡਸ ਨੇ ਦੱਸਿਆ ਕਿ ਨੈਰਾਬੀਨ ਲਗੂਨ ਦਾ ਇਲਾਕਾ ਬੁਰੀ ਤਰ੍ਹਾਂ ਹੜ੍ਹਾਂ ਦੀ ਮਾਰ ਹੇਠ ਹੈ।
There are lots of trees down. There is still power outages, I believe, this morning as a result of the gale force winds that hit the coast. There are a number of reports of trees down on people's properties, on people's cars, as a result of the high winds and the wet weather that hit the area.
ਸਰਕਾਰ ਨੇ ਆਖਿਆ ਕਿ ਉਹ ਪੂਰੇ ਵੀਜ਼ਾ ਸਿਸਟਮ ਨੂੰ ਪ੍ਰਾਈਵੇਟ ਹੱਥਾਂ 'ਚ ਨਹੀਂ ਦੇ ਰਹੇ, ਬਲਕਿ ਇਸ ਦੇ ਮਹਿਜ਼ ਕੁਝ ਹਿੱਸੇ ਨੂੰ ਹੀ ਇਸ ਤਰ੍ਹਾਂ ਕਰਨ ਬਾਰੇ ਸੋਚਿਆ ਜਾ ਰਿਹਾ ਹੈ। ਲੇਬਰ ਪਾਰਟੀ ਦੇ ਪ੍ਰਵਾਸ ਮਸਲਿਆਂ ਦੇ ਬੁਲਾਰੇ ਐਂਡਰਿਊ ਲੇ ਨੇ ਸਰਕਾਰ ਨੂੰ ਸੰਸਦ ਵਿੱਚ ਖੜ੍ਹ ਕੇ ਆਖਿਆ ਕਿ ਜਿਨ੍ਹਾਂ ਪ੍ਰਾਈਵੇਟ ਹੱਥਾਂ ਦੀ ਗੱਲ ਹੋ ਰਹੀ ਹੈ ਉਹਨਾਂ ਲਿਬਰਲ ਪਾਰਟੀ ਨੂੰ ਚੰਦਾ ਰੂਪੀ ਖੁੱਲ੍ਹੇ ਗੱਫੇ ਚੜ੍ਹੇ ਹੋਏ ਨੇ ਜਾਂ ਨਹੀਂ।
Does the Prime Minister plan to proceed with the privatisation of Australia's visa system in light of revelations that his mate, Scott Briggs, spent last year leading a group trying to buy the visa system while sending $165,000 to the Liberal Party?
ਉਧਰ ਪਾਪੂਲੇਸ਼ਨ ਮਿਨਿਸਟਰ ਐਲਨ ਟੱਜ ਨੇ ਜਵਾਬ ਦਿੰਦਿਆਂ ਕਿਹਾ ਕਿ ਮੌਜੂਦਾ ਵੀਜ਼ਾ ਪ੍ਰਣਾਲੀ 25 ਸਾਲ ਪੁਰਾਣੀ ਹੈ ਅਤੇ ਇਸ ਨੂੰ ਬਿਹਤਰ ਬਣਾਉਣ ਲਈ ਯਤਨ ਕੀਤੇ ਜਾ ਰਹੇ ਨੇ, ਕਿਉਂਕਿ ਅਗਲੇ 10 ਸਾਲਾਂ 'ਚ ਵੀਜ਼ਾ ਲਈ ਅਰਜ਼ੀਆਂ ਦੀ ਗਿਣਤੀ 35% ਦਰ ਨਾਲ ਵੱਧ ਕੇ 13 million ਹੋਣ ਦੀ ਸੰਭਾਵਨਾ ਹੈ।
So, Mr. Speaker, we've actually been out to the market to see who would partner with the government to build the new capability. And under the model, these partners would build and operate the platform. But this is the important piece.
Members
the governments would always retain the responsibility, as they do today, for all visa decision making.
ਚੀਨ ਵਿੱਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਕੱਲ੍ਹ 900 ਪਾਰ ਹੋ ਗਈ ਹੈ ਹਾਲਾਂਕਿ ਇਸ ਤਰ੍ਹਾਂ ਚੀਨ ਦੇ ਅਧਿਕਾਰੀਆਂ ਦਾ ਦਾਅਵਾ ਹੈ ਕਿ ਇਸ ਨਾਲ ਮਰਨ ਵਾਲਿਆਂ ਦੀ ਗਿਣਤੀ ਹੁਣ ਘਟਣ ਲੱਗੀ ਹੈ ਦੂਜੇ ਪਾਸੇ ਪਿਛਲੇ ਦਿਨਾਂ 'ਚ ਇਕੱਲੇ ਹੁਬਈ ਸੂਬੇ 'ਚ ਹੀ 91 ਮੌਤਾਂ ਹੋਈਆਂ ਦੱਸੀਆਂ ਜਾਂਦੀਆਂ ਨੇ ਚੀਨ ਦੇ ਕੌਮੀ ਸਿਹਤ ਕਮਿਸ਼ਨ ਦੇ ਵੱਲੋਂ ਰੋਜ਼ਾਨਾ ਜਾਰੀ ਕੀਤੀ ਰਿਪੋਰਟ ਅਨੁਸਾਰ ਐਤਵਾਰ ਨੂੰ ਦਿੱਤੀ ਜਾਣਕਾਰੀ ਵਿੱਚ ਹੁਬਈ ਵਿੱਚ ਕੋਰੋਨਾ ਵਾਇਰਸ ਤੋਂ ਪੀੜਤ 2600 ਕੇਸਾਂ ਦੀ ਪੁਸ਼ਟੀ ਹੋਈ ਹੈ ਅਤੇ ਹੁਣ ਤੱਕ ਚੀਨ ਦੇ 31 ਸੂਬਿਆਂ ਦੇ ਵਿੱਚ 40,000 ਲੋਕਾਂ ਦੇ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਦੀ ਸੰਭਾਵਨਾ ਵੀ ਦਰਜ ਕੀਤੀ ਗਈ ਹੈ ਉਧਰ ਨਿਊ ਸਾਊਥ ਵੇਲਜ਼ ਦੇ ਵੈਸਟਮੀਡ ਹਸਪਤਾਲ 'ਚ ਇਸ 'ਤੇ ਵੈਕਸੀਨ ਬਣਾਉਣ ਦੇ ਪਹਿਲੇ ਕਦਮ ਵਿੱਚ ਅਹਿਮ ਖੋਜ ਹੋਈ ਹੈ ਯੂਨੀਵਰਸਿਟੀ ਆਫ ਸਿਡਨੀ ਦੇ ਖੋਜਕਾਰ ਪ੍ਰੋਫੈਸਰ ਡੋਮਿਨਿਕ ਡਾਇਰ ਨੇ ਇਸ ਬਾਰੇ ਇਹ ਬਿਆਨ ਦਿੱਤਾ
We can also make a contribution in terms of understanding how the virus is changing around the world and how similar it is to other viruses around the world. And so we put our genetic sequences up on the World Health Organization site for people to compare.
Coronavirus ਸੰਬੰਧੀ ਵਿਸ਼ੇਸ਼ ਰਿਪੋਰਟ ਪ੍ਰੋਗਰਾਮ 'ਚ ਅੱਗੇ ਚੱਲ ਕੇ ਪੇਸ਼ ਕੀਤੀ ਜਾਏਗੀ ਸਾਬਕਾ ਪ੍ਰਧਾਨ ਮੰਤਰੀ ਮੈਲਕਮ ਟਰਨਬਲ ਨੇ ਊਰਜਾ ਉਤਪਾਦਨ ਲਈ ਕੋਲ ਜਾਂ ਖਣਿਜ ਪਦਾਰਥਾਂ ਤੋਂ ਕਿਨਾਰਾ ਕਰਨ ਦੀ ਸਲਾਹ ਦਿੱਤੀ ਹੈ ਉਹਨਾਂ ਕਿਹਾ ਕਿ ਲਿਬਰਲ ਅਤੇ ਨੈਸ਼ਨਲ ਪਾਰਟੀ ਨੂੰ ਇਸ ਸੰਬੰਧੀ ਆਪਣੀ ਨੀਤੀ ਹੋਰ ਸਪਸ਼ਟ ਕਰਨ ਦੀ ਲੋੜ ਹੈ
The cheapest form of new generation is a combination of renewables plus storage and there is literally that is no longer a remotely contentious proposition so those people who are advocating that the government should fund coal-fired power are basically making a case for higher emissions and higher energy prices and that is nuts
ਉਧਰ ਆਜ਼ਾਦ ਸਾਂਸਦ ਜ਼ੈਲੀ ਸਟੇਗਲ ਨੇ ਇੱਕ ਪ੍ਰਾਈਵੇਟ ਬਿੱਲ ਪੇਸ਼ ਕੀਤਾ ਜਿਸ ਤਹਿਤ ਇੱਕ ਕਲਾਈਮੇਟ ਚੇਂਜ ਕਮਿਸ਼ਨ ਬਣਾਉਣ ਦੀ ਗੱਲ ਆਖੀ ਜਾ ਰਹੀ ਹੈ ਉਹਨਾਂ ਕਿਹਾ ਕਿ ਆਸਟ੍ਰੇਲੀਆ ਨੂੰ 2050 ਤੱਕ ਪੈਰਿਸ ਸਮਝੌਤੇ ਦੇ ਨਾਲ ਚੱਲਦਿਆਂ 0% ਕਾਰਬਨ ਡਾਈਆਕਸਾਈਡ ਐਮਿਸ਼ਨ ਦਾ ਟੀਚਾ ਸਰ ਕਰਨ ਲਈ ਸਾਰਥਕ ਕਦਮ ਪੁੱਟਣ ਦੀ ਲੋੜ ਹੈ
This is as apolitical a bill as we can make it in putting forward a sensible plan for Australia to have a long-term safe future when it comes to dealing with the impacts of climate change.
ਇੰਡੋਨੇਸ਼ੀਅਨ ਰਾਸ਼ਟਰਪਤੀ ਜੋਕੋ ਵਿਡੋਡੋ ਨੇ ਆਪਣੇ ਆਸਟ੍ਰੇਲੀਅਨ ਦੌਰੇ ਦੌਰਾਨ ਅੱਜ ਸੰਸਦ ਵਿੱਚ ਦਿੱਤੇ ਭਾਸ਼ਣ ਵਿੱਚ ਦੁਵੱਲੇ ਵਪਾਰਕ ਰਿਸ਼ਤਿਆਂ ਨੂੰ ਬਿਹਤਰ ਕਰਨ ਉੱਤੇ ਜ਼ੋਰ ਦਿੱਤਾ ਪੇਸ਼ ਹੈ ਉਹਨਾਂ ਦੁਆਰਾ ਇਸ ਬਾਰੇ ਦਿੱਤਾ ਇਹ ਬਿਆਨ
Sangat percaya very much believe an open and fair economic system akan menguntungkan
will be
semua pihak.
Beneficial for all.
Dikata kunci,
collaboration is the key word.
Kolaborasi akan menciptakan
collaboration
peluang,
will create
mengembangkan
opportunities
pusat pertumbuhan ekonomi
to develop new centers of economic growth and to find solution for the global economic challenges.
ਉਧਰ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਇਸ ਗੱਲ ਦੀ ਹਾਮੀ ਭਰਦਿਆਂ ਕਿਹਾ ਕਿ ਨਵਾਂ ਵਪਾਰ ਸਮਝੌਤਾ ਆਸਟ੍ਰੇਲੀਆ ਲਈ ਵੀ ਲਾਹੇਵੰਦ ਸੌਦਾ ਸਾਬਤ ਹੋ ਸਕਦਾ ਹੈ
Indonesia will be one of the star economies of the world over the next 10 to 20 years and this arrangement this mutually beneficial arrangement will ensure that our economies are linked for this exciting period of growth in the years ahead
ਤੇ ਹੁਣ ਇੱਕ ਖਬਰ ਭਾਰਤ ਤੋਂ ਪੰਜਾਬ ਵਿੱਚ ਇੱਕ ਨਗਰ ਕੀਰਤਨ 'ਚ ਧਮਾਕਾ ਹੋਣ ਨਾਲ 3 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਇਸ ਤੋਂ ਇਲਾਵਾ 9 ਹੋਰ ਲੋਕ ਜ਼ਖਮੀ ਹੋਏ ਵੀ ਦੱਸੇ ਗਏ ਨੇ ਤਰਨ ਤਾਰਨ ਲਾਗੇ ਪਿੰਡ ਡਾਲੇਕੇ 'ਚ ਹੋਈ ਇਸ ਘਟਨਾ ਪਿਛਲਾ ਕਾਰਨ ਟਰਾਲੀ ਵਿੱਚ ਰੱਖੇ ਪਟਾਕਿਆਂ ਨੂੰ ਅੱਗ ਲੱਗਣਾ ਦੱਸਿਆ ਗਿਆ ਹੈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੈਜਿਸਟਰੇਟ ਦੁਆਰਾ ਜਾਂਚ ਦੇ ਹੁਕਮ ਦਿੱਤੇ ਨੇ ਮੁੱਖ ਮੰਤਰੀ ਨੇ ਮਰਨ ਵਾਲਿਆਂ ਦੇ ਪਰਿਵਾਰਾਂ ਲਈ 5 ਲੱਖ ਰੁਪਏ ਮੁਆਵਜ਼ਾ ਦੇਣ ਦਾ ਵੀ ਐਲਾਨ ਕੀਤਾ ਨਾਲ ਉਹਨਾਂ ਨੇ ਕਿਹਾ ਕਿ ਜ਼ਖਮੀਆਂ ਦਾ ਇਲਾਜ ਮੁਫਤ ਵਿੱਚ ਕੀਤਾ ਜਾਵੇਗਾ ਪੰਜਾਬ ਸਰਕਾਰ ਦੇ ਬੁਲਾਰੇ ਨੇ ਆਖਿਆ ਹੈ ਕਿ ਐਸਟੀਐਮ ਦੀ ਜਾਂਚ ਤੋਂ ਬਾਅਦ ਹੀ ਹਾਦਸੇ ਦੇ ਕਾਰਨਾਂ ਦਾ ਪਤਾ ਚੱਲ ਸਕਦਾ ਹੈ ਇਹਨਾਂ ਖਬਰਾਂ ਤੋਂ ਬਾਅਦ ਹੁਣ ਪੇਸ਼ ਨੇ ਅੱਜ ਦੀਆਂ ਖੇਡ ਖਬਰਾਂ ਭੁਵਨੇਸ਼ਵਰ 'ਚ ਖੇਡੀ ਜਾ ਰਹੀ FIH ਪ੍ਰੋ ਲੀਗ ਵਿੱਚ ਭਾਰਤੀ ਹਾਕੀ ਟੀਮ ਨੂੰ ਕੱਲ੍ਹ ਦਮਦਾਰ ਖੇਡ ਦਿਖਾਉਣ ਦੇ ਬਾਵਜੂਦ ਬੈਲਜੀਅਮ ਹੱਥੋਂ 3-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਆਪਣੇ ਸ਼ੁਰੂਆਤੀ ਦੋਵੇਂ ਮੁਕਾਬਲਿਆਂ 'ਚ ਨੈਦਰਲੈਂਡ ਨੂੰ ਹਰਾਇਆ ਸੀ ਇਸ ਨਾਲ ਹੁਣ ਭਾਰਤੀ ਟੀਮ 4th ਸਥਾਨ 'ਤੇ ਪਹੁੰਚ ਗਈ ਹੈ ਭਾਰਤੀ ਟੀਮ ਆਪਣੇ 3ਜੇ ਦੌਰ ਦੇ ਮੁਕਾਬਲੇ 'ਚ 21 ਅਤੇ 22 ਫਰਵਰੀ ਨੂੰ ਆਸਟ੍ਰੇਲੀਆ ਵਿਰੁੱਧ ਖੇਡੇਗੀ ਬੰਗਲਾਦੇਸ਼ ਦੀ ਅੰਡਰ 19 ਕ੍ਰਿਕਟ ਟੀਮ ਨੇ ਭਾਰਤ ਨੂੰ 3 ਵਿਕਟਾਂ ਨਾਲ ਹਰਾ ਕੇ ਅੰਡਰ 19 ਵਿਸ਼ਵ ਕੱਪ ਜਿੱਤ ਲਿਆ। ਗੇਂਦਬਾਜ਼ਾਂ ਦੇ ਉਮਦਾ ਪ੍ਰਦਰਸ਼ਨ ਅਤੇ ਫਿਰ ਅਕਬਰ ਅਲੀ ਦੀ ਕਪਤਾਨੀ ਪਾਰੀ ਸਦਕਾ ਬੰਗਲਾਦੇਸ਼ ਨੇ ਮੀਂਹ ਨਾਲ ਪ੍ਰਭਾਵਿਤ ਵਿਸ਼ਵ ਕੱਪ ਦੇ ਫਾਈਨਲ 'ਚ ਪਿਛਲੇ ਚੈਂਪੀਅਨ ਭਾਰਤ ਨੂੰ ਡਕਵਰਥ ਲੂਇਸ ਪ੍ਰਣਾਲੀ ਰਾਹੀਂ 3 ਵਿਕਟਾਂ ਨਾਲ ਹਰਾ ਕੇ ਪਹਿਲੀ ਵਾਰ ਖਿਤਾਬ 'ਤੇ ਕਬਜ਼ਾ ਕੀਤਾ। ਭਾਰਤ ਵੱਲੋਂ ਦਿੱਤੇ 178 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਬੰਗਲਾਦੇਸ਼ ਨੇ ਜਦੋਂ 41 ਓਵਰਾਂ 'ਚ 7 ਵਿਕਟਾਂ ਅਤੇ 163 ਦੌੜਾਂ ਬਣਾ ਲਈਆਂ ਸਨ ਤਾਂ ਮੀਂਹ ਕਾਰਨ ਮੈਚ ਰੋਕਣਾ ਪਿਆ। ਦੁਬਾਰਾ ਮੈਚ ਸ਼ੁਰੂ ਹੋਣ 'ਤੇ ਬੰਗਲਾਦੇਸ਼ ਨੂੰ 46 ਓਵਰਾਂ 'ਚ 170 ਦੌੜਾਂ ਦਾ ਟੀਚਾ ਮਿਲਿਆ ਜੋ ਉਸ ਨੇ 42.1 ਓਵਰ ਵਿੱਚ ਹੀ ਹਾਸਲ ਕਰ ਲਿਆ। ਬੰਗਲਾਦੇਸ਼ ਦੇ ਕਪਤਾਨ ਅਕਬਰ ਅਲੀ ਨੂੰ ਮੈਨ ਆਫ ਦਾ ਮੈਚ ਅਤੇ ਭਾਰਤ ਦੇ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਨੂੰ ਪਲੇਅਰ ਆਫ ਦਾ ਟੂਰਨਾਮੈਂਟ ਦਾ ਅਵਾਰਡ ਦਿੱਤਾ ਗਿਆ। ਇਹਨਾਂ ਖੇਡ ਖਬਰਾਂ ਤੋਂ ਬਾਅਦ ਹੁਣ ਪੇਸ਼ ਹੈ ਅੱਜ ਦੀ ਕਰੰਸੀ ਦੀ ਬਦਲਦਾਰ। ਮੁਦਰਾ ਦੀ ਬਦਲਦਰ ਦੇ ਲਿਹਾਜ਼ ਨਾਲ ਇੱਕ ਆਸਟ੍ਰੇਲੀਅਨ ਡਾਲਰ ਭਾਰਤ ਦੇ 47 ਰੁਪਏ 80 ਪੈਸੇ, ਪਾਕਿਸਤਾਨ ਦੇ 103 ਰੁਪਏ 35 ਪੈਸੇ ਅਤੇ ਅਮਰੀਕਾ ਦੇ 67 ਸੈਂਟ ਦੇ ਬਰਾਬਰ ਆਂਕਿਆ ਗਿਆ। ਅਤੇ ਹੁਣ ਇੱਕ ਜਾਣਕਾਰੀ ਕੱਲ੍ਹ ਦੇ ਮੌਸਮ ਨਾਲ ਸੰਬੰਧਿਤ। ਮੌਸਮਵਾਰਾਂ ਦੇ ਇੱਕ ਅੰਦਾਜ਼ੇ ਮੁਤਾਬਕ ਕੱਲ੍ਹ ਪਰਥ ਅਤੇ ਐਡੀਲੇਡ ਵਿੱਚ ਹਲਕੀ ਬਦਲਵਾਈ ਦੇ ਚੱਲਦਿਆਂ ਵੱਧ ਤੋਂ ਵੱਧ ਤਾਪਮਾਨ 33 ਅਤੇ 27 ਡਿਗਰੀ, ਮੈਲਬਰਨ 'ਚ ਹੁੰਮਸ ਕਿਤੇ ਕਿਤੇ ਹਲਕੀ ਵਾਛੜ, ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 26 ਡਿਗਰੀ, ਕੈਨਬਰਾ, ਵਲਨਗੋਂਗ ਅਤੇ ਸਿਡਨੀ 'ਚ ਹਲਕੇ ਮੀਂਹ ਦੇ ਅੰਦੇਸ਼ੇ ਬਣੇ ਹੋਏ ਨੇ, ਵੱਧ ਤੋਂ ਵੱਧ ਤਾਪਮਾਨ ਕਰਮਵਾਰ 27, 25 ਅਤੇ 28 ਡਿਗਰੀ, ਨਿਊਕਾਸਲ 'ਚ ਮੀਂਹ ਵਾਧਾ ਹੋਇਆ, ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 30 ਡਿਗਰੀ, ਬ੍ਰਿਸਬੇਨ 'ਚ ਕਿਤੇ ਵਾਛੜ ਕਿਤੇ ਫੁਹਾਰਾਂ, ਵੱਧ ਤੋਂ ਵੱਧ ਤਾਪਮਾਨ 31 ਡਿਗਰੀ ਅਤੇ ਡਾਰਵਿਨ ਵਿੱਚ ਤੂਫਾਨ ਮੀਂਹ ਕਣੀ ਦੇ ਅੰਦੇਸ਼ੇ ਨੇ, ਵੱਧ ਤੋਂ ਵੱਧ ਤਾਪਮਾਨ 34 ਡਿਗਰੀ। ਇਹਦੇ ਨਾਲ ਹੀ ਖਬਰਾਂ ਦੇ ਬੁਲੇਟਿਨ ਇੱਥੇ ਖਤਮ ਹੁੰਦਾ। ਧੰਨਵਾਦ।
Want to hear more stories like this? Listen on Apple Podcasts, Google Podcasts, Spotify, or wherever you get your podcasts from.